ਕਰੀਦਾ ਕਿੱਥੇ ਤੇਰੇ ਮਾਪਿਆਂ ਫਰੀਦਾ ਕਿੱਥੇ ਤੇਰੇ ਮਾਪਿਆਂ ਜਿੰਨੀ ਤੂੰ ਜਣਿਓ ਏ ਤੇ ਪਾਸੋਂ ਉਹ ਲੱਦ ਗਏ ਤੂੰ ਅਜੇ ਵੀ ਨਾ ਪਤੀਨਿਓ ਏ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਮੈਂ ਕਿਆ ਜਾਣੂ ਬਾਬਾ ਰੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਨਰੂ ਮਰੇ ਨਰ ਕਾਮ ਨਾਵੇ ਪਸ਼ੂ ਮਰੇ ਦਸ ਕਾਜ ਸਵਾਰੇ ਨਰੂ ਮਰੇ ਨਰ ਕਾਮ ਨਾਵੇ ਪਸ਼ੂ ਮਰੇ ਦਸ ਕਾਜ ਸਵਾਰੇ ਪਸ਼ੂ ਮਰੇ ਦਸ ਕਾਜ ਸਵਾਰੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਮੈਂ ਕਿਆ ਜਾਣੂ ਬਾਬਾ ਰੇ ਮੈਂ ਕਿਆ ਜਾਣੂ ਬਾਬਾ ਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਹਾਟ ਚਲੇ ਜੈਸੇ ਲੱਕੜੀ ਕਾ ਤੂਲਾ ਕੇਸ ਚਲੇ ਜੈਸੇ ਘਾਸ ਕਾ ਪੂਲਾ ਹਾਟ ਚਲੇ ਜੈਸੇ ਲੱਕੜੀ ਕਾ ਤੂਲਾ ਕੇਸ ਚਲੇ ਜੈਸੇ ਘਾਸ ਕਾ ਪੂਲਾ ਹਾਡ ਜਰੇ ਜਿਉਂ ਲਾਕਰੀ ਹਾਡ ਜਰੇ ਜਿਉਂ ਲਾਕਰੀ ਕੇਸ ਜਰੇ ਜਿਉਂ ਘਾਸ ਇਹ ਜਗ ਜਰਤਾ ਦੇਖ ਕੇ ਭਏ ਕਬੀਰ ਉਦਾਸ ਉਪਜੈ ਨਿਪਜੈ ਨਿਪਜ ਸਮਾਈ ਉਪਜੈ ਨਿਪਜੈ ਨਿਪਜ ਸਮਾਈ नैनो देखत एह जग जाई, नैनो देखत एनी लोयनी देखदिया, एनी लोयनी देखदिया केती चल गई फरीदा लोका आपो अपनी। ओ मैं अपनी पई नैनो देखत एह जग जाई, नैनो देखत एह जग जाई लाज न मरो कहो घर मेरा, लाज न मरो कहो घर मेरा अंत की पार नहीं कछु तेरा, अनक जतन कर काया पाली मरती बार अगन संग जाली, चोहा चंदन मर्दन अंगा सोतन जले काठ के संगा, कहत कबीर सुनो रे गुनिया ओ बिन से गो रूप देखे सब दुनिया, अपने कर्म की गत मैं क्या जानू, मैं क्या जानू बाबा रे अपने कर्म की गत मैं क्या जानू, मैं क्या जानू बाबा रे, मैं क्या जानू बाबा रे, मैं क्या जानू बाबा रे अपने कर्म की गत मैं क्या जानू, अपने कर्म की गत मैं क्या जानू, मैं क्या जानू बाबा रे। हाट चले जैसे लकड़ी का टूला, केस चले जैसे घास का फूला, जय मुख पांचों अमृत खाए, जय मुख पांचों अमृत खाए तै मुख देखत लूकट लाए, एक दुख राम राय काटो मेरा अग्न देहे अर गर्भ बसेरा, अग्न देहे। कबीर जी अरदास कर रहे हैं हे वाहिगुरु, हे अकाल पुरख मैं अपनी अखीं वेख्या, जेड़े मुख विच छत्ती प्रकार दे अमृत भोजन पैंदे सन, ते जदों उस शरीर विचों ज्योति चली गई अपने देश, ते उस शरीर नू उस मुख नू अगन ला रहे सन, अग बाल रहे सन उस मुख दे, क्योंकि जदों मनुख दा शरीर शांत हो जांदा है तां मुख दे पासों ही उसकी चिता नूं अग लाई जांदी है, चुआती लाई जांदी है। कबीर जी कहंदे हन हे अकाल पुरख वाहिगुरु कृपा कर मैंने इन्हां दो अग्नियां तों बचा लै, एक तां गर्भ दी अग नौ महीने माता दे पेट विच पुठे लटके रहना, फिर उस तो बाद फिर अगन दी भेटा। कबीर जी कहंदे हन हे वाहिगुरु कृपा कर मेहर कर ਕਿਉਂਕਿ ਮੈਂ ਵੇਖਿਆ ਜਹ ਮੁਖ ਪਾਂਚੋ ਅੰਮ੍ਰਿਤ ਖਾਏ, ਤਹਿ ਮੁਖ ਦੇਖਤ ਲੂਕਟ ਲਾਏ। ਜਿਹੜੇ ਮੁਖ ਵਿੱਚ ਅੰਮ੍ਰਿਤ ਪਦਾਰਥ ਪੈਂਦੇ ਸਨ, ਉਸ ਮੁਖ ਨੂੰ ਮੈਂ ਚੁਆਤੀ ਲਾਉਂਦਿਆਂ ਵੇਖਿਆ, ਉਸ ਮੁਖ ਵੱਲੋਂ ਮੈਂ ਅੱਗ ਲੱਗਦੀ ਵੇਖੀ ਹੈ। ਇਸ ਲਈ ਇੱਕ ਤਾਂ ਇਸ ਅਗਨ ਤੋਂ ਮੈਨੂੰ ਬਚਾ ਲੈ, ਤੇ ਦੂਜਾ ਫਿਰ ਮਾਤਾ ਦੇ ਉਸ ਉਦਰ ਤੋਂ ਜੋ ਵਸੰਦੋ ਕੋਥੜੇ ਥਾਂ, ਉਸ ਕੋਥੜੇ ਥਾਂ ਤੋਂ ਬਚਾ ਲੈ, ਜੋ ਅਗਨ ਉਹ ਵੀ ਅਗਨ ਹੀ ਹੈ, ਇਹਨਾਂ ਦੋ ਅਗਨਾਂ ਤੋਂ ਮੈਨੂੰ ਬਚਾ ਲੈ। ਕਬੀਰ ਜੀ ਕਹਿੰਦੇ ਹਨ, ਜਹਿ ਮੁਖ ਪਾਂਚੋ, ਜਹਿ ਮੁਖ ਪਾਂਚੋ ਅੰਮ੍ਰਿਤ ਖਾਏ, ਤਹਿ ਮੁਖ ਦੇਖਤ ਲੂਕਟ ਲਾਏ, ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦੇਹੇ ਹਰ ਗਰਭ ਬਸੇਰਾ। ਹਾਡ ਚਲੇ ਜੈਸੇ ਲੱਕੜੀ ਕਾ ਤੂਲਾ, ਖੇਸ ਚਲੇ ਜੈਸੇ ਘਾਸ ਕਾ ਫੂਲਾ, ਜੈ ਸਿਰ ਰਚ ਰਚ ਬਾਂਧਤ ਪਾਗ, ਜਹ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕਾ ਕਿਆ ਗਰਬਈਆ, ਰਾਮ ਨਾਮ ਕਾ ਹੈ ਨਾ ਦ੍ਰਿੜਈਆ, ਇਸ ਤਨ ਧਨ ਕਾ ਕਿਆ ਗਰਬਈਆ, ਰਾਮ ਨਾਮ ਕਾ ਹੈ ਨਾ ਦ੍ਰਿੜਈਆ। ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਕਬੀਰ ਜੀ ਸ਼ਾਮਾਂ ਦੇ ਟੈਮ ਸੈਰ ਕਰਨ ਜਾਇਆ ਕਰਦੇ ਸਨ, ਤੇ ਕੀ ਵੇਖਣਾ, ਇੱਕ ਨੌਜਵਾਨ ਪੱਠਾ ਪੱਗ ਬਣ ਰਿਹਾ, ਤੇ ਜਦੋਂ ਸੈਰ ਕਰਕੇ ਵਾਪਸ ਮੁੜਨਾ, ਫਿਰ ਵੀ ਉਹੀਓ ਕੁਝ ਵੇਖਣਾ, ਅਜੇ ਵੀ ਇਹ ਨੌਜਵਾਨ ਆਪਣੀ ਪੱਗ ਨੂੰ ਸਵਾਰ ਰਿਹਾ ਹੁੰਦਾ ਸੀ। ਕਬੀਰ ਜੀ ਨੇ ਕਈ ਵਾਰਾਂ ਇਸ ਨੂੰ ਆਪਣੇ ਪਾਸ ਬੁਲਾ ਕੇ ਸਮਝਾਇਆ, ਭਾਈ ਭਲੇ ਪੁਰਸ਼, ਜਿਤਨਾ ਸਮਾਂ ਤੂੰ ਆਪਣੇ ਆਪ ਨੂੰ ਸਵਾਰਨ ਤੇ ਬਰਬਾਦ ਕਰ ਦਿੰਦਾ ਹੈ, ਜਿਤਨਾ ਸਮਾਂ ਤੂੰ ਆਪਣੇ ਆਪ ਨੂੰ ਸਵਾਰਨ ਤੇ ਲਾਉਣਾ, ਜੇ ਇਤਨਾ ਕੁ ਸਮਾਂ ਪਰਮੇਸ਼ਰ ਦੀ ਬੰਦਗੀ ਵਿੱਚ ਲਾ ਲਿਆ ਕਰੇ, ਤਾਂ ਤੇਰਾ ਮਨੁੱਛਾ ਜਨਮ ਸਫਲ ਹੋ ਸਕਦਾ। ਕਿਉਂਕਿ ਇਹ ਮਨੁੱਛਾ ਜਨਮ ਕੇਵਲ ਜਪਣ ਲਈ ਔਰ ਪਰਉਪਕਾਰ ਕਰਨ ਲਈ ਪ੍ਰਾਪਤ ਹੋਇਆ। ਜੋ ਕੁਝ ਇਸ ਮਨੁੱਛਾ ਜਨਮ ਵਿੱਚ ਹੋ ਸਕਦਾ ਹੈ, ਉਹ ਕਿਸੇ ਹੋਰ ਜਨਮ ਵਿੱਚ ਨਹੀਂ ਹੋ ਸਕਦਾ। ਮਨੁੱਖ ਜੋ ਕੁਝ ਵੀ ਬਣਨਾ ਚਾਹੇ, ਮਨੁੱਛਾ ਜਨਮ ਵਿੱਚ ਬਣ ਸਕਦਾ ਹੈ। ਜਿਨ੍ਹਾਂ ਨੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ, ਉਹ ਨਿਰੰਕਾਰ ਦੇ ਚਰਨਾਂ ਵਿੱਚ ਸਮਾ ਗਏ, ਉਸ ਸੱਚੇ ਸਰੂਪ ਵਿੱਚ ਸਮਾ ਗਏ, ਜਨਮ ਮਰਨ ਤੋਂ ਰਹਿਤ ਹੋ ਗਏ। ਕਬੀਰ ਜੀ ਨੇ ਇਸ ਨੌਜਵਾਨ ਨੂੰ ਕਈ ਵਾਰਾਂ ਸਮਝਾਇਆ, ਬਈ ਕਾਕਾ, ਜਿੰਨਾ ਸਮਾਂ ਤੂੰ ਆਪਣੇ ਆਪ ਨੂੰ ਸਵਾਰਨ ਤੇ ਲਾਉਂਦਾ ਹੈ, ਇਤਨਾ ਕੁ ਸਮਾਂ ਜੇ ਪਰਮੇਸ਼ਰ ਦੀ ਬੰਦਗੀ ਵੱਲ ਲਾ ਲਿਆ ਕਰੇ, ਤਾਂ ਤੇਰਾ ਮਨੁੱਛਾ ਜਨਮ ਸਫਲ ਹੋ ਜਾਵੇ। ਪਰ ਜਵਾਨੀ ਦੀ ਉਮਰ ਹੋਵੇ ਤੇ ਘਰ ਵੱਲੋਂ ਕਿਸੇ ਗੱਲ ਦੀ ਪਰਵਾਹ ਨਾ ਹੋਵੇ, ਤੇ ਫਿਰ ਪਰਮੇਸ਼ਰ ਦਾ ਨਾਮ ਕਿੱਥੇ, ਗੁਰੂ ਦੀ ਕਿਰਪਾ ਹੋਵੇ ਤਾਂ ਹੀ ਪਰਮੇਸ਼ਰ ਦਾ ਨਾਮ ਲਿਆ ਜਾ ਸਕਦਾ ਨਾ। ਕਬੀਰ ਜੀ ਦੀ ਇਸ ਨੇ ਇੱਕ ਵੀ ਗੱਲ ਨਹੀਂ ਮੰਨੀ, ਤੇ ਹਜ਼ੂਰ ਦਾ ਬਚਨ ਵੀ ਹੈ, ਜਿਨ ਭਗਤਨ ਕਾ ਕਿਹਾ ਨਾ ਮਾਨੋ ਕੀਓ ਆਪਣਾ ਪਈਆ। ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਮਹਾਤਮਾ ਭਗਤ ਜਨ ਸੰਸਾਰ ਤੇ ਆ ਕੇ ਸੰਸਾਰ ਨੂੰ ਸ਼ੁਭ ਉਪਦੇਸ਼ ਦਿੰਦੇ ਹਨ, ਪਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਚੱਲ ਜਾਵੇ, ਉਹਦਾ ਤਾਂ ਜੀਵਨ ਸਫਲ ਹੈ, ਤੇ ਜੋ ਉਹਨਾਂ ਦੇ ਬਚਨ ਨਹੀਂ ਮੰਨਦੇ ਫਿਰ ਉਹਨਾਂ ਲਈ 84 ਦਾ ਗੇੜ ਤਿਆਰ ਹੈ। ਕਿਉਂਕਿ ਮਹਾਂਪੁਰਸ਼ ਨਿਤ ਅਵਤਾਰ ਹੁੰਦੇ ਹਨ ਜੋ ਸੰਸਾਰ ਤੇ ਆ ਕੇ ਨਿਤਾ ਪ੍ਰਤੀ ਅਕਾਲ ਪੁਰਖ ਵਾਹਿਗੁਰੂ ਦਾ ਉਹ ਸੁਨੇਹਾ ਦਿੰਦੇ ਹਨ ਜਿਹਦੇ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕਦਾ ਹੈ। ਮਨੁੱਖ ਕਈ ਵੇਰਾਂ ਮਾਇਆ ਦੇ ਮਦ ਵਿੱਚ, ਜਵਾਨੀ ਦੇ ਮਦ ਵਿੱਚ, ਕਿਸੇ ਮਰਾਤਬੇ ਦੇ ਮਦ ਵਿੱਚ ਮਹਾਂਪੁਰਖਾਂ ਦੇ ਬਚਨਾਂ ਵੱਲ ਖਿਆਲ ਨਹੀਂ ਕਰਦਾ ਤੇ ਫਿਰ ਅੰਤ ਨੂੰ ਪਛਤਾਉਣਾ ਪੈਂਦਾ ਹੈ। ਕਬੀਰ ਜੀ ਨੇ ਕਈ ਵੇਰਾਂ ਇਸ ਨੂੰ ਸਮਝਾਇਆ, ਬਈ ਕਾਕਾ ਜਿੰਨਾ ਸਮਾਂ ਤੂੰ ਆਪਣੇ ਆਪ ਨੂੰ ਸਵਾਰਨ ਤੇ ਬਰਬਾਦ ਕਰਦਾ ਹੈ, ਇਤਨਾ ਕੁ ਸਮਾਂ ਜੇ ਪਰਮੇਸ਼ਰ ਦੀ ਬੰਦਗੀ ਵਿੱਚ ਲਾ ਲਿਆ ਕਰੇ ਤੇਰਾ ਮਨੁੱਖਾ ਜਨਮ ਸਫਲ ਹੋ ਜਾਵੇ। ਪਰ ਇਸ ਨੇ ਇੱਕ ਨਹੀਂ ਮੰਨੀ, ਸਮਾਂ ਪਾ ਕੇ ਕਿਤੇ ਜੰਗਲ ਵਿੱਚ ਸਰੀਰ ਤਿਆਗ ਗਿਆ, ਮੁੱਦਤ ਦੇ ਬਾਅਦ ਜਦੋਂ ਕਬੀਰ ਜੀ ਇਸ ਜੰਗਲ ਵਿੱਚੋਂ ਲੰਘੇ ਤੇ ਕੀ ਤੱਕਿਆ, ਇੱਕ ਮਨੁੱਖ ਦੀ ਖੋਪਰੀ ਹੈ, ਉੱਪਰ ਕੌਆ ਬੈਠਾ ਹੈ, ਮੈਲੇ ਵਾਲੀ ਚੁੰਝ ਸਵਾਰ ਰਿਹਾ। ਕਬੀਰ ਜੀ ਨੇ ਅੰਤਰ ਦ੍ਰਿਸ਼ਟੀ ਨਾਲ ਤੱਕਿਆ, ਅੰਤਰ ਧਿਆਨ ਹੋ ਕੇ ਵੇਖਿਆ, ਬਈ ਇਹ ਤਾਂ ਉਹੀ ਮਨੁੱਖ ਹੈ ਜਿਹੜਾ ਬੜੀਆਂ ਸਵਾਰ ਸਵਾਰ ਪੱਗਾਂ ਬੰਨਦਾ ਸੀ, ਬੜੇ ਸਵਾਰ ਸਵਾਰ ਵਸਤਰ ਪਹਿਨਦਾ ਸੀ, ਪਰ ਕਾਸ਼ ਕੇ ਇਸ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੁੰਦੀ, ਰਾਮ ਨਾਮ ਜਪਿਆ ਹੁੰਦਾ ਤਾਂ ਅੱਜ ਇਸ ਦੀ ਇਹ ਦਸ਼ਾ ਨਾ ਹੁੰਦੀ। ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਜਹਿ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕਾ ਕਿਆ ਗਰਵਈਆ। ਇਸ ਤਨ ਤੇ ਧਨ ਦਾ ਕਿਤਨਾ ਕੁ ਗਰਵ ਕਰਦਾ ਹੈ। ਓਏ ਰਾਮ ਨਾਮ ਕਾਹੇ ਨਾ ਦ੍ਰਿੜਈਆ, ਉਹ ਤੂੰ ਕਿਉਂ ਨਹੀਂ ਰਾਮ ਨਾਮ ਜਪਦਾ। ਕਬੀਰ ਜੀ ਆਪਣੇ ਮਨ ਪ੍ਰਤੀ ਕਹਿ ਰਹੇ ਹਨ ਤੇ ਨਾਲੇ ਨਾਲ ਆਏ ਸੰਗੀਆਂ ਨੂੰ ਵੀ ਇਹ ਸ਼ੁਭ ਉਪਦੇਸ਼ ਦੇ ਰਹੇ ਹਨ ਕਿ ਇਸ ਤਨ ਧਨ ਕਾ ਕਿਆ ਗਰਵਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਆ ਦੇਖ ਲੈ, ਜਿਨ੍ਹਾਂ ਨੇ ਰਾਮ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਕੋਈ ਸੇਵਾ ਸਿਮਰਨ ਪਰਪਕਾਰ ਨਹੀਂ ਕੀਤਾ, ਆ ਹਾਲ ਹੁੰਦਾ। ਤੇ ਜੇ ਤੂੰ ਵੀ ਨਹੀਂ ਕਰੇਗਾ, ਤੂੰ ਵੀ ਨਹੀਂ ਜਪੇਗਾ ਤਾਂ ਯਾਦ ਰੱਖ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਇਸ ਲਈ ਇਹ ਸਰੀਰ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਵੇਗਾ ਤੇ ਫਿਰ ਇਸ ਨੂੰ ਅਗਨ ਦੀ ਭੇਟਾ ਕਰ ਦਿੱਤਾ ਜਾਂਦਾ ਹੈ, ਜਿਵੇਂ ਕਬੀਰ ਜੀ ਦੱਸ ਰਹੇ ਹਨ।
ਹੱਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਹੱਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਕਹਿਤ ਕਬੀਰ ਤਬ ਹੀ ਨਰ ਜਾਵੇ, ਜਮ ਕਾ ਦੰਦ ਮੂੜ ਮੇਲਾ ਗੇ।
ਜਦੋਂ ਸਵਾਸਾਂ ਰੂਪੀ ਥੈਲੀ ਖਤਮ ਹੋ ਜਾਣੀ ਹੈ ਉਦੋਂ ਫਿਰ ਭਾਈ ਤੇਰੇ ਸਰੀਰ ਦੀ ਕਿਸੇ ਨੇ ਸੁਰਤ ਨਹੀਂ ਲੈਣੀ, ਉਦੋਂ ਤਾਂ ਫਿਰ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਚਾਰ ਬੰਦੇ ਛੱਡ ਆਉਣਗੇ ਔਰ ਉਥੋਂ ਤੱਕ ਹੀ ਉਹਨਾਂ ਦਾ ਸੰਬੰਧ ਹੋਵੇਗਾ ਸ਼ਮਸ਼ਾਨ ਭੂਮਿਕਾ ਤੱਕ। ਇਹਨਾਂ ਸਵਾਸਾਂ ਦਾ ਕੋਈ ਪਤਾ ਨਹੀਂ, ਤੂੰ ਸਾਮਾਨ ਤਾਂ ਕਈਆਂ ਵਰਸਾਂ ਦੇ ਇਕੱਠੇ ਕੀਤੀ ਬੈਠਾ ਹੈ ਪਰ ਪਲ ਦੀ ਖਬਰ ਨਹੀਂ ਹੈ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਅੱਖ ਫੁਰਤ ਵਿੱਚ ਪਤਾ ਨਹੀਂ ਨਿਰੰਕਾਰ ਨੇ ਕੀ ਕਰ ਦੇਣਾ, ਇਹ ਕਿਸੇ ਨੂੰ ਪਤਾ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਪੁੱਛਿਆ ਸੀ, ਮਰਦਾਨਿਆ ਮੌਤ ਨੂੰ ਕਿਤਨੀ ਕੁ ਨੇੜੇ ਸਮਝਦਾ ਹੈ, ਤਾਂ ਮਰਦਾਨੇ ਨੇ ਆਖਿਆ, ਗਰੀਬ ਨਿਵਾਜ, ਅੱਜ ਦਾ ਸੂਰਜ ਚੜਿਆ ਵੇਖਿਆ, ਕੱਲ ਪਤਾ ਨਹੀਂ ਵੇਖਾਂਗਾ ਕਿ ਨਹੀਂ ਵੇਖਾਂਗਾ। ਮਰਦਾਨਿਆ ਮੌਤ ਨੂੰ ਇਤਨੀ ਦੂਰ ਸਮਝਦਾ ਹੈ, ਮੌਤ ਇਤਨੀ ਦੂਰ ਤਾਂ ਨਹੀਂ, ਮੌਤ ਤਾਂ ਬਹੁਤ ਨੇੜੇ ਹੈ। ਭਾਈ ਬਾਲਾ ਤੁਸੀਂ ਦੱਸੋ। ਬਾਲੇ ਨੇ ਬੇਨਤੀ ਕੀਤੀ, ਗਰੀਬ ਨਿਵਾਜ ਤੇਰੀਆਂ ਤੂੰ ਹੀ ਜਾਣੇ, ਪਰ ਤੁਸ਼ ਬੁੱਧੀ ਅਨੁਸਾਰ ਇਉਂ ਪ੍ਰਤੀਤ ਹੁੰਦਾ ਕਿ ਦੋ ਪੈਰ ਦਿਨ ਬੀਤ ਚੁੱਕਿਆ, ਆਉਣ ਵਾਲੇ ਦੋ ਪੈਰ ਪਤਾ ਨਹੀਂ ਵੇਖਾਂਗਾ ਕਿ ਨਹੀਂ ਵੇਖਾਂਗਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਾਲਿਆ ਤੂੰ ਵੀ ਮੌਤ ਨੂੰ ਦੂਰ ਸਮਝਦਾ ਹੈ, ਮੌਤ ਇਤਨੀ ਦੂਰ ਨਹੀਂ ਹੈ, ਮੌਤ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਬੜੀ ਨੇੜੇ ਹੈ, ਬਹੁਤ ਨੇੜੇ ਹੈ। ਭਾਈ ਬਾਲਾ ਜੀ ਔਰ ਮਰਦਾਨਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਅਸੀਂ ਅਲਪਗ ਜੀਵ ਹਾਂ, ਕਲ ਜੁਗੀ ਜੀਵ ਹਾਂ, ਆਪ ਸਰਬੱਗ ਹੋ, ਆਪ ਨਿਰੰਕਾਰ ਦਾ ਰੂਪ ਹੋ ਤੇ ਅਸੀਂ ਕੀ ਜਾਣੀਏ, ਆਪ ਕਿਰਪਾ ਕਰੋ, ਆਪ ਮਿਹਰ ਕਰਕੇ ਸਾਨੂੰ ਦੱਸੋ ਬਈ ਮੌਤ ਕਿਤਨੀ ਕੁ ਨੇੜੇ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਹਮ ਆਦਮੀ ਹਾਂ ਇੱਕ ਦਮੀ, ਜੇ ਦਮ ਆ ਗਿਆ ਤਾਂ ਆਦਮੀ ਤੇ ਜੇ ਦਮ ਨਹੀਂ ਆਇਆ ਤਾਂ ਮਿੱਟੀ ਦੀ ਢੇਰੀ ਹੈ। ਸ਼ਾਸਤਰਕਾਰ ਵੀ ਦੱਸਦੇ ਹਨ ਬਈ ਇੱਕ ਗਿੱਠ ਔਰ ਚਾਰ ਉਂਗਲਾਂ ਮਨੁੱਖ ਦਾ ਸਵਾਸ ਬਾਹਰ ਆਉਂਦਾ ਹੈ, ਪਤਾ ਨਹੀਂ ਮੁੜੇਗਾ ਕਿ ਨਹੀਂ ਮੁੜੇਗਾ, ਇਹ ਕਿਸੇ ਨੂੰ ਪਤਾ ਨਹੀਂ। ਹਜ਼ੂਰ ਦਾ ਵੀ ਬਚਨ ਹੈ, ਗੁਰੂ ਕੀ ਬਾਣੀ ਵੀ ਸਾਨੂੰ ਇਹੀ ਸੁਮਤੀ ਦਿੰਦੀ ਹੈ, ਹਰ ਜਪਦਿਆਂ ਇੱਕ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਪਤਾ ਨਹੀਂ ਜਿਹੜਾ ਸਵਾਸ ਲਿਆ, ਜਿਹੜਾ ਸਵਾਸ ਗਿਆ ਪਤਾ ਨਹੀਂ ਮੁੜਨਾ ਹੈ ਕਿ ਨਹੀਂ ਮੁੜਨਾ, ਇਸ ਲਈ ਇਹ ਮਨੁੱਖਾ ਜਨਮ ਸਫਲ ਉਹਨਾਂ ਦਾ ਹੀ ਹੋਏਗਾ ਜਿਨ੍ਹਾਂ ਨੇ ਬਈ ਆ ਕੇ ਸੇਵਾ ਸਿਮਰਨ ਪਰਪਕਾਰ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ। ਕਬੀਰ ਜੀ ਕਹਿੰਦੇ ਹਨ ਮਨੁੱਖ ਦੀ ਹੋਂਦ ਤਾਂ ਬਸ ਇਤਨੀ ਹੈ ਕਿ ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਪੂਲਾ। ਤੇ ਉਸ ਵੇਲੇ ਵੀ ਤਾਂ ਜਾਗਣਾ ਹੈ, ਹੁਣੇ ਹੀ ਜਾਗ ਪੋ। ਮਹਾਂਪੁਰਸ਼ ਬ੍ਰਹਮ ਗਿਆਨੀ ਭਗਤ ਸੰਤ ਜਨ ਪੁਕਾਰ ਪੁਕਾਰ ਕਹਿ ਰਹੇ ਹਨ, ਔਰ ਗੁਰੂ ਕੀ ਬਾਣੀ ਦਾ ਇੱਕ ਇੱਕ ਅੱਖਰ ਪੁਕਾਰ ਪੁਕਾਰ ਕਹਿ ਰਿਹਾ, ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਚਾਰ ਪੈਰ ਰਾਤਰੀ ਦੇ ਜੋ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਰਾਤਰੀ ਤਾਂ ਤੇਰੀ ਬੀਤਦੀ ਜਾਂਦੀ ਹੈ, ਤੇ ਯਾਦ ਰੱਖ ਚੌਥੇ ਪੈਰ ਤਾਂ ਤੈਨੂੰ ਚੱਲਣਾ ਹੀ ਪੈਣਾ ਹੈ। ਤੇ ਜਿਨ੍ਹਾਂ ਘਰਾਂ ਨੂੰ ਤੂੰ ਆਪਣਾ ਘਰ ਸਮਝੀ ਬੈਠਾ, ਉਹ ਘਰ ਤੇਰੇ ਨਹੀਂ ਹਨ। ਜਿਸ ਘਰ ਤੋਂ ਤੂੰ ਆਇਆ ਹੈ ਨਾ, ਤੇ ਜਾਣਾ ਉਸੇ ਘਰ ਵਿੱਚ, ਔਰ ਸਦੀਵੀ ਕਾਲ ਉਸੇ ਘਰ ਵਿੱਚ ਤੂੰ ਵਸਣਾ ਹੈ। ਇਸ ਲਈ ਉਸ ਘਰ ਦੀ ਫਿਕਰ ਕਰ ਜਿੱਥੇ ਸਦੀਵੀ ਕਾਲ ਵਸਣਾ ਹੋਵੇ। ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਇਸ ਲਈ ਮਨੁੱਖ ਦੀ ਹੋਂਦ ਤਾਂ ਹੈ ਹਾਡ ਜਲੇ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਜੋਤੀ, ਜਦੋਂ ਸਵਾਸਾਂ ਰੂਪੀ ਥੈਲੀ ਖਤਮ ਹੋ ਜਾਏਗੀ, ਉਹਦੀ ਜੋਤੀ ਅਕਾਲ ਪੁਰਖ ਦੇ ਦੇਸ਼ ਚਲੀ ਜਾਏਗੀ, ਤਾਂ ਤੂੰ ਇੱਕ ਮਿੱਟੀ ਦੀ ਢੇਰੀ ਰਹਿ ਜਾਏਗਾ। ਇਸ ਲਈ ਸਤ ਸੰਗਤ ਵਿੱਚ ਬਹਿ ਕੇ ਜਪ ਸ੍ਰੀ ਵਾਹਿਗੁਰੂ।
ਹਾਡ ਜਲੇ ਜੈਸੇ ਲੱਕੜੀ ਕਾ ਚੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਕਹਿਤ ਕਬੀਰ ਤਬ ਹੀ ਨਰ ਜਾਗੇ, ਜਮ ਕਾ ਡੰਡ ਮੂੰਡ ਮੇ ਲਾਗੇ। ਫਰੀਦਾ
कोठे मंडप माड़ियां एत न लाए चित मिट्टी पई अतोल भी कोई ना हो सीमित कबीर गर्व न कीजिए ऊंचा देख आवास आज काल पोए लेटना ऊपर जामे घास कबीर गर्व न कीजिए देही देख सुरंग आज काल तज जाएंगे जो कांचरी उयंग संग सखा सब तज गए को निभियो साथ कहो नानक एह विपत में टेक एक रघुनाथ हाथ चले जैसे लकड़ी का तूला केस जले जैसे घास का फूला कहत कबीर तब ही नर जागे जम का दंड मूंड में लागे लंका सा कोट समुद्र सीखा ही तह रामुन कर खबर न पाई मौत तो बचन लई हजूर बाणी विच बख्शिश कर दिया न भाई रावण ने बड़े प्रबंध किए हुए सन कहते हैं कि काल नूं उसने अपनी चारपाई नाल बनिया होया सी ते जेड़े किले विच रहिंदा सी समुंदर वर्गी उस किले दे अगे खाई सी उथों कोई लंघ के जा नहीं सकदा लंका सा कोट समुद्र सी खाही तह रावण घर खबर ना पाई हजूर कहते जदों अंत समा आया ता अखीर काल ने ही चपट मार ले इसलिए जदों भी समा आना है ये किसे नू पता नहीं कदों आना है किथे आना है किवें आना है ये निरंकार जानता है पर मनुख का कम है ओ जपन विच समय नू सफल करे मनुख का कम है सेवा सिमरन परपकार करके अपना जीवन सफल करे दुनिया दे विहार नहीं मुक सकते जीवन समाप्त हो जाता है पर ऐसे जीव सदा जीउंदे रह जाते हैं जो सेवा सिमरन परपकारी जीवन बना के अपने जीवन नू सफल करके जाते हैं हजूर कहते हैं मनुख की तो आई होंद है
हाथ चले जैसे लकड़ी का तूला केस चले जैसे घास का फूला कहत कबीर तब ही नर जागे जम का दंड मूंड में लागे जम का दंड मुंड में लागे कर्म की गत मैं क्या जानू बाबा रे अपने कर्म की गत मैं क्या जानू